ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਦਾ ਰੰਗ ਰਸ ਮਾਣ ਰਹੀ, ਕੀਰਤਨ ਦਾ ਰੰਗ ਰਸ ਮਾਣ ਰਹੀ, ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਵਿੱਚ ਆਪਾਂ ਸਤਿਗੁਰੂ ਦੀ ਉਸਤੀ ਆਪਾਂ ਹੁਣ ਸੁਣਨ ਕੀਤੀ ਹੈ, ਇਸ ਨੂੰ ਕਿਵੇਂ ਨਿਰੰਤਰ ਮਾਣ ਸਕਦੇ ਹਾਂ ਸ਼ਬਦ ਸੁਰਤ ਰਾਹੀਂ, ਉਸ ਦੀ ਵਿਸਤਾਰ ਮਹਾਂਪੁਰਖਾਂ ਨੇ ਲਿਖੀ ਹੈ। ਇਹਨਾਂ ਗੱਲਾਂ ਵੱਲ ਅਗਰ ਧਿਆਨ ਨਹੀਂ ਦਿਆਂਗੇ, ਕਦੀ ਵੀ ਸਾਡੀ ਸੁਰਤੀ ਸ਼ਬਦ ਦਾ ਰੰਗ ਰਸ ਨਹੀਂ ਮਾਣ ਸਕੇਗੀ। ਸ਼ਬਦ ਭਾਗ ਤੀਸਰਾ ਲੇਖ ਨੰਬਰ 60 ਹੈ, ਬੜੇ ਧਿਆਨ ਨਾਲ ਸਰਵਣ ਕਰੀਏ। ਪਿਛਲੇ ਲੇਖਾਂ ਵਿੱਚ ਸ਼ਬਦ ਅਤੇ ਸ਼ਬਦ ਸੁਰਤ ਮਾਰਗ ਪ੍ਰਥਾਏ ਵਿਚਾਰ ਹੋ ਚੁੱਕੀ ਹੈ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਗਤ ਕਹਾਣੀ। ਸ਼ਬਦ ਸੁਰਤ ਲਿਵਲੀਨ ਪਰਪੀਨ ਵਏ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਏ। ਸ਼ਬਦ ਸੁਰਤ ਲਿਵਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅੰਨ ਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਵਿਰਲਾ ਬੂਝੇ ਕੋਏ। ਰਾਗ ਨਾਥ ਸਭ ਕੋ ਸੁਣੇ, ਸ਼ਬਦ ਸੁਰ ਸਮਝੇ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਅਥਵਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਵਿੱਚ ਇਉਂ ਪ੍ਰੋੜਤਾ ਕੀਤੀ ਗਈ ਹੈ, ਸ਼ਬਦ ਕਮਾਈਏ ਖਾਈਏ ਸਾਰ, ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ। ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਅਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਏ ਰਾਮ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਭੈ ਭਾਵਨੀ, ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰ ਦਾ ਅਦਿਸ਼ ਅਤੇ ਸੂਖਮ ਮਾਰਗ ਹੈ। ਇਸ ਮਾਰਗ 'ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰਸ਼ਬਦ ਦੀ ਕਮਾਈ ਕਰਨ ਦੀ ਲੋੜ ਹੈ। ਗੁਰਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ। ਸਭ ਤੋਂ ਪਹਿਲਾਂ ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਾਰਨ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਅਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਿਕ ਗਿਆਨ ਸਰਲ ਅਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸਦਾ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸਦੀ ਵਿਚਾਰ ਨਹੀਂ ਹੋ ਸਕਦੀ ਅਤੇ ਭਾਵ ਭਾਵਨੀ ਨਹੀਂ ਉਪਜ ਸਕਦੀ। ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਗੁਰਮਤਿ ਵਿੱਚ ਇਉਂ ਪ੍ਰੇਰਨਾ ਦਿੱਤੀ ਗਈ ਹੈ मन समझावन कारणे कछुक पढ़िए ज्ञान। गुरमुख जन्म सकार था, गुरबाणी पढ़ समझ सुनई। गुरसिखी दा लिखना गुरबाणी सुन समझे लिखे। गुरसिखी दा बुझना बुझ अबुझ होवे लै पिखे। दूसरा है ध्यान। ध्यान अथवा एकाग्रचित होके शब्द की कमाई करन लई गुरबाणी विच इउं प्रेरणा की गई है कि प्रभु की उस्तत करो संत मीत, सावधान एकाग्रचित। ए मन हर जी त्याए तू एक मन एक चित भाए। एक मन जिन्हें त्याया काटी गलो तिसे की जम फांसी। सो उपरले परमाणा तो स्पष्ट होंदा है कि एकाग्रता जां ध्यान शब्द की कमाई का एक जरूरी अंग है। इसलिए गुरबाणी जां शब्द नूं समझ के ध्यान नाल सुनन पढ़न विचारन गाउन नाल ही शब्द सुर दा मेल हो सकता है। गुरबाणी दा गुरबाणी जां शब्द नूं समझ के ध्यान नाल सुनन पढ़न विचारन अते गाउन नाल ही शब्द सुर दा मेल हो सकता है। शब्द दी विचार भावना अते कमाई नूं एक नुक्ते ते टिकाउणा जां एक सुर करना ही ध्यान अथवा एकाग्रता कहा जांदा है, जिस नाल शब्द सुरत लिवलीन वाली अवस्था प्राप्त होंदी है। इस अत सूखम शब्द सुर दी कमाई लई चेतनता श्रद्धा भावनी बेअंत कालना अते सही अगवाई दी लोड़ है। गुरबाणी जां शब्द नूं एकाग्रचित ध्यान नाल सुनने की मानता दर्शाउण लई एक उदाहरण दित्ती जांदी है। आतशी शीशे दे टुकड़े उत्ते सूरज दी किरणा पै के शीशे विच लंघदियां होईयां लखां किरणा इकट्ठियां अते एकाग्र हो के एक शक्तिमान गूढ़ी किरण कंडेंस्ड पावरफुल बीम बन जाती है। इस गूढ़ी शक्तिशाली किरण विच सूरज दी गर्मी दी तीखणता इतनी वध जाती है कि वह कागज़ नूं साड़ देंदी है, जबकि साधारण किरणा दा कागज़ उत्ते कोई असर नहीं होंदा। जिथे शक्तिशाली केंद्रित किरण विच गर्मी वध जाती है उत्थे इस किरण विच प्रकाश भी बहुत तेज़ हो जाता है। इवें ही शब्द विच सुरत जोड़न नाल सुरत दी एकाग्र होई दामनिक शक्ति अते अनुभवी प्रकाश दे तेज नाल साड़ियां खिंडियां होईयां नीवियां रुचियां सड़ जांदियां। ज़्यादातर जग्यासू नूं शब्द नूं ध्यान ते एकाग्रचित हो के नहीं पढ़दे जां सुणदे, इसे लई उन्हां नूं शब्द दीआं दैवी बरकतां नसीब नहीं होंदियां। शब्द नूं एकाग्रचित हो के विचारन अते सुनन प्रति गुरबाणी विच इउं सेध प्रेरणा ते लाभ दर्शाए गए हन। पिर रिसालू तां मिले जां गुर का शब्द सुनी, जिन शब्द गुरु सुन मन्निया तिन मन त्याया हर सोए। शब्द सुनिए शब्द बुझिए सच रहे लिवलाए। तीसरा है अनुभवी विचार। असल विच मन दियां बणियां नीवियां ते विकारी रुचियां अनुसार मनुखी सुरत दिन रात घटिया किस्म दे स्वादां ख्यालां बलवलियां दृश्यां मायकी रोल झोले विच खचित होई रहिंदी है, जिस कारण इंसान नूं शब्द दा तत् शब्द सुनाई ही नहीं देंदा ते ना ही मिठा लगदा है। इस सच्चाई बाबत गुरबाणी विच इउं कटा कीती गई है, माया तारी अत अन्ना बोला शब्द न सुनी बहु रोल कचोला। रेजन उथारे दब्यो सुतियां गही विहाए, सतगुर का शब्द सुन ना जाग्यो अंतर न उपजो चाओ। बख्शे होए गुरमुखां दी संगत अति अगवाई अथवा साध संगत विच शब्द दी सूखमता बरीकी गहराइयां ते भावनावां नूं माणन लई सुरत नूं सुचेत ते सावधान बनाउण लई शब्द सुर दे अभ्यास लई रोजाना दे पाठ कीर्तन नितनेम दा आनंद माणन लई गुरबाणी विचार ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਤਾਰ, ਐਨ ਇਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ। ਗੁਰ ਕੈ ਸ਼ਬਦ ਵਿਚਾਰ ਆਨ ਦਿਨ ਹਰ ਜਪ ਜਾਗਣਾ ਜਾਪਣਾ। ਆਮ ਤੌਰ 'ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਸੰਤੁਸ਼ਟ ਹਨ, ਜਿਸ ਕਰਕੇ ਉਹ ਆਤਮਿਕ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਇੱਕ ਦਿਮਾਗੀ ਸ਼ੁਗਲ ਹੀ ਹੁੰਦਾ ਹੈ, ਜਿਸ ਦਾ ਜੀਵਨ 'ਤੇ ਕੋਈ ਅਸਰ ਨਹੀਂ ਹੁੰਦਾ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਹੈ ਅਨੁਭਵੀ ਵਿਚਾਰ, ਕਮਾਈ ਹੋਈ। ਗੁਰਬਾਣੀ ਧੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਦੇ ਵਿੱਚ ਦਰਸਾਏ ਆਤਮਿਕ ਗੁੱਝੇ ਭੇਦ, ਗਿਆਨ, ਨਾਮ ਆਦਿ ਇਹ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਗੁਰਬਾਣੀ ਨੂੰ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸਿੱਝਿਆ, ਪਹਿਚਾਨਿਆ, ਚੀਨਿਆ, ਸੁਣਿਆ, ਸਮਝਿਆ, ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ, ਜਿਸ ਨੂੰ ਇੰਟਿਊਸ਼ਨਲ ਰਿਅਲਾਈਜੇਸ਼ਨ ਕਹਿੰਦੇ ਹਾਂ, ਇਹਦੀ ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਵਾਸਤੇ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪਸ਼ਟ ਸੰਕੇਤ ਕੀਤੇ ਗਏ ਹਨ, ਚੀਨਤ ਚੀਜ਼ ਨਿਰੰਜਨ ਲਾਇਆ, ਕਹੁ ਕਬੀਰ ਤੋ ਅਨੁਭਵ ਪਾਇਆ। ਪੜ੍ਹੀਏ ਸੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵਨਾ ਦਰਸੇ, ਸ਼ਬਦ ਸੁਰਤ ਲਿਵਲੀਨ ਹੋਏ, ਅਨੁਭਵ ਅਗੜ ਕਢਾਏ ਗਹਿਣਾ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਚੌਥਾ ਹੈ ਸਾਧ ਸੰਗਤ। ਗੁਰਬਾਣੀ ਦੀ ਪੰਕਤੀ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ ਅਨੁਸਾਰ, ਸ਼ਬਦ ਰੂਪੀ ਦੁੱਧ ਨੂੰ ਬਾਰੋਂ ਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਅਥਵਾ ਅਭਿਆਸ ਕਮਾਈ ਕਰਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ, ਸੂਖਮਤਾ, ਗਹਿਰਾਈ, ਰਸ, ਅਨੁਭਵੀ ਵਿਚਾਰ ਤਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਬਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਅਤੇ ਸਵਾਦਲੀ ਬਣ ਜਾਂਦੀ ਹੈ ਉਹਨਾਂ ਦੀ ਦਾਮਨਿਕ ਕਿਰਨਾ ਕਰਕੇ। ਇਸ ਅਸਲੀਅਤ ਨੂੰ ਸਮਝਣ ਲਈ ਅਤੇ ਭਾਈ ਗੁਰਦਾਸ ਜੀ ਦੇ ਵਾਰਾਂ ਵਿੱਚ ਇਉਂ ਦੜਾਇਆ ਗਿਆ ਹੈ ਕਿ ਸਾਧ ਕੇ ਸੰਗ ਨਹੀਂ ਕਚਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾਣਾ। ਪੰਜਵਾਂ ਹੈ ਬਿਸਮਾਦੀ ਸਿਫ ਸਲਾਹ ਅਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹਣਾ, ਘੱਟ ਘੱਟ ਡੀਟ ਅਡੀਟ। ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੇ, ਗੁਰ ਕੈ ਸ਼ਬਦ ਸਲਾਹੀਏ ਅੰਤਰ ਪ੍ਰੇਮ ਪਿਆਰ। ਸੋ ਗੁਰਬਾਣੀ ਅਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਅਤੇ ਪ੍ਰੇਮਾ ਭਗਤੀ ਦੇ ਅਥਾਹ ਅਤੇ ਅਮੁੱਖ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਪੈ ਭਾਵਨੀ ਅਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ, ਪੈ ਬਿਨ ਭਗਤ ਨਾ ਹੋਈ ਕਭੀ ਪੈ ਪਾਏ ਭਗਤ ਸਵਾਰੀ। ਪੈ ਤੇ ਬੈਰਾਗ ਉਪਜੇ ਹਰ ਖੋਜਤ ਫਿਰਨਾ। ਸੋ ਉੱਪਰਲੇ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਵ ਵਿਆਪਕ, ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ ਆਦਿ ਜਾਣ ਕੇ ਉਸਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਪੈ ਹਿਰਦੇ ਵਿੱਚ ਵਸਦਾ ਹੈ ਅਤੇ ਪੈ ਭਾਵਨੀ ਤੋਂ ਪ੍ਰੇਮ ਉਪਜਦਾ ਹੈ। ਕਿਵੇਂ? ਕਿ ਪ੍ਰਭੂ ਨੂੰ ਅੰਤਰਜਾਮੀ, ਸਰਵ ਵਿਆਪਕ, ਹਾਜ਼ਰਾ ਹਜ਼ੂਰ, ਸਰਬ ਸਮਰੱਥ ਆਦਿ ਜਾਣ ਕੇ ਉਹਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਪੈ ਹਿਰਦੇ ਵਿੱਚ ਵਸਦਾ ਹੈ ਅਤੇ ਪੈ ਭਾਵਨੀ ਤੋਂ ਪ੍ਰੇਮ ਉਪਜਦਾ ਹੈ। ਇਸ ਲਈ ਪ੍ਰਭੂ ਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਅਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਨਾਨਕ ਸਤ ਸਲਾਹੇ ਪੂਰਾ ਪਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਇਆ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ। ਜਦ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਨਾਲ ਅਤੇ ਸ਼ਰਧਾ ਭਾਵਨੀ ਨਾਲ ਯਾਦ ਕਰਦੇ ਹਾਂ ਅਤੇ ਉਸਦੇ ਗੁਣਾਂ ਦੀ ਉਹਦੇ ਗੁਣਾਂ ਦੀ ਵਡਿਆਈ ਕਰਦੇ ਹਾਂ ਤਾਂ ਅਸੀਂ ਉਸ ਗੁਰਮੁਖ ਦੀ ਸੰਗਤ ਕਰਦੇ ਹਾਂ ਅਤੇ ਉਸਦੇ ਦੈਵੀ ਗੁਣ ਗ੍ਰਹਿਣ ਵੀ ਕਰਦੇ ਹਾਂ। ਇਸ ਕਰਕੇ ਪਰਮਾਤਮਾ ਦੇ ਗੁਣ ਗਾਉਣ ਅਤੇ ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਸੰਗਤ ਕਰਦੇ ਹਾਂ ਅਤੇ ਪ੍ਰਭੂ ਦੇ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਵਾਹ ਵਾਹ ਕਰਤਿਆਂ ਹਰ ਸਿਓ ਲਿਵ ਲਾਏ, ਵਾਹ ਵਾਹ ਕਰਮੀ ਬੋਲੇ ਬੁਲਾਏ, ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ। ਵਾਹ ਵਾਹ ਗੁਰਸਿੱਖ ਨਿਤ ਸਭ ਕਰੋ, ਗੁਰਪੂਰੇ ਵਾਹ ਵਾਹ ਪਾਵੇ। ਤੋ ਸ਼ਬਦ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਥਵਾ ਕੀਰਤਨ ਕਰਨਾ ਇਹ ਅਤਿਅੰਤ ਸਹਾਇਕ ਹੈ। ਜਿਸਮਾਦੀ ਸਿਫਤ ਅਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਅਤੇ ਫਜ਼ੂਲ ਭਾਸਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਹਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰਜਦੇ। ਜਨ ਨਾਨਕ ਸਲਾਹੇ ਰਜੇ ਨਾ ਤੁਧ ਕਰਤੇ, ਤੂੰ ਹਰ ਸੁੱਖ ਦਾਤਾ ਵੱਡਣ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਹ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਪੈ ਅਤੇ ਪ੍ਰੇਮ ਵੀ ਨਾਲ ਨਾਲ ਵੱਧਦੇ ਹਨ। ਪ੍ਰਭੂ ਦੀ ਉਸਦੀ ਕੁਦਰਤ ਬੇਅੰਤ ਹੈ। ਇਸ ਲਈ ਇਲਾਹੀ ਮੰਡਲ ਦੀ ਅਸਰਜਤਾ ਅਤੇ ਪਿਰਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਨਿਉ ਨਵੇਲਾ ਹੈ। ਉਹ ਨਿਉ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਐਸੇ ਰੱਬੀ ਬਿਸਮਾਤ ਅਤੇ ਇਲਾਹੀ ਪਿਰਮ ਰਸ ਦੇ ਐਲਾਦ ਵਿੱਚ ਮਾਇਆ ਦੀ ਹੋਂਦ ਅਤੇ ਦੁਨੀਆ ਦਾ ਮੋਹ ਆਪਣੇ ਆਪ ਅਲੋਪ ਹੋ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ, ਬੁੱਧੀ, ਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤ ਛਾਈਮਾਈ ਹੋ ਜਾਂਦੀ ਹੈ। ਇੱਥੋਂ ਤਾਈਂ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਛੇਵਾਂ ਹੈ ਬਾਰੰਬਾਰ ਅਭਿਆਸ, ਜਿਸ ਤੋਂ ਅਸੀਂ ਕਤਰਾਉਂਦੇ ਹਾਂ ਬਹੁਤ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁ ਰੰਗਾਂ ਵਿੱਚ ਪਰਿਵਰਤ ਹੋ ਕੇ ਰਸ ਲੈਣ ਲਈ ਕੋਈ ਵਿਚਿੱਤਰਤਾ, ਨਵੀਨਤਾ, ਭਿੰਨਤਾ, ਵਖਰੇਵਾਂ ਲੋੜਦੀ ਹੈ ਅਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਦ ਰਹਿੰਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਤ੍ਰਿਸ਼ਨ ਨਾ ਬੂਝੇ ਬਹੁ ਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਬਿਸਮਾਦੀ ਸਿਫਤ ਸਲਾਹ ਅਤੇ ਨਿਤ ਨਵੀਂ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਅਨਹਦ ਅਸਰਜ ਜੀਵਨ ਸੇਧ ਵੱਲ ਪ੍ਰੇਰਿਆ ਹੈ, ਅਸਰ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰ ਦੇ ਅਭਿਆਸ ਨਾਲ ਪਹਿਲਾਂ ਸੁਰਤ ਮਾਇਕੀ ਕਸਮ 'ਚ ਨਿਕਲਦੀ ਹੈ, ਫਿਰ ਮਾਨਸਿਕ ਸੁਣ ਜਾਂ ਸ਼ੂਨ ਮੈਂਟਲ ਸਾਈਕੋਲੋਜੀਕਲ ਐਮਟੀਨੈਸ ਵਿੱਚੋਂ ਨਿਕਲ ਕੇ ਪ੍ਰਭੂ ਦੀ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਪਹਿ ਪਾਵਨੀ, ਬੈਰਾਗ ਅਤੇ ਇਲਾਹੀ ਮੰਡਲ ਦੇ ਅਨੁਭਵੀ ਵਾਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਬਹੁਤ ਕਾਲਣਾ, ਧੀਰਜ ਅਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੂਣੀ ਸਿੱਠ ਚੱਟਣ ਦੀ ਨਿਆਈ ਹੈ। ਖਿੰਡੇ ਹੋਏ ਤਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨਾ ਇਹ ਭਾਵਨਾ ਸਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ, ਜਿਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਇੱਕ ਦੋ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਉਚਰੋ ਰਾਮ ਨਾਮ ਲੱਖ ਵਾਰੀ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤਰਪੀਏ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗੰਭੀਰ ਸੋ ਹਰ ਕਾ ਪਾਵੋ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਪਰ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁਣ ਜਾਂ ਸ਼ੂਨ ਥੋਟਲੈਸ ਸਟੇਟ ਆਫ ਮਾਇੰਡ ਨੂੰ ਇਸ ਸਿਮਰਨ ਦੀ ਅੰਤਿਮ ਮੰਜ਼ਿਲ ਅਥਵਾ ਪੂਰਨ ਪ੍ਰਾਪਤੀ ਸਮਝ ਕੇ ਸੰਤੁਸ਼ਟ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ, ਉਹ ਕਿਸੇ ਮੰਤਰ ਦਾ ਭਾਵਨਾਹੀਨ ਫੋਕਾ ਰਟਨ ਕਰਦੇ ਰਹਿੰਦੇ ਹਨ। ਸੋ ਉਪਰਲੀ ਵਿਚਾਰ ਦੀ ਕੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਨੌ ਸਰ ਸੁਬਰ ਦਸਵੇਂ ਪੂਰੇ, ਤੈ ਅਨਹਦ ਸੁਨ ਬੁਝਾਵੇਂ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘੱਟ ਘੱਟ ਸਾਚ ਰਿਹਾ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਹੇ ਸਤ ਸੋਏ। ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਣ ਜਾਂ ਅਨਹਦ ਸੁਣ ਕਹਿੰਦੇ ਹਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸੁਣ ਦੀ ਜਗ੍ਹਾ ਨੌਵਾਂ ਗੋਲਕਾਂ ਅਤੇ ਬਿਰਤੀਆਂ ਨੂੰ ਦੈਵੀ ਗੁਣਾਂ ਅਤੇ ਬਲਬਲਿਆਂ ਨਾਲ ਭਰਪੂਰ ਕਰਨਾ ਹੈ, ਕਿ ਇਸ ਸੁਣ ਦੀ ਜਗ੍ਹਾ ਨੌਵਾਂ ਗੋਲਕਾਂ ਅਤੇ ਬਿਰਤੀਆਂ ਨੂੰ ਦੈਵੀ ਗੁਣਾਂ ਅਤੇ ਬਲਬਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਜੋ ਸੁਣ ਹੈ, ਐਮਟੀਨੈਸ ਹੈ, ਇਹਦੀ ਜਗ੍ਹਾ ਸੁਰਤ ਵਿੱਚ ਆਤਮਕ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਿਕ ਆਨੰਦ ਪ੍ਰਗਟ ਹੁੰਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ, ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦੇ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਅਤੇ ਅਫੁਰ ਸੁਣ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ, ਅਰਥਾਤ ਜਾਗਰਤ ਅਵਸਥਾ ਵਿੱਚ ਐਸੀ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ। ਸਤਵਾਂ ਹੈ ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਅਤੇ ਸੰਸਾਰਿਕ ਜੀਵਨ ਬਾਹਰਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਿਕ ਸਾਧਨਾ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹੋ ਇੱਕ ਬਹੁਤ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰਆਤਮੇ ਵੱਸਦਾ ਹੈ ਅਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਦੀ ਕਮਾਈ ਦੁਆਰਾ ਹੀ ਹੋ ਸਕਦੀ ਹੈ, ਇਹ ਬਾਹਰੋਂ ਨਹੀਂ ਹੋ ਸਕਦੀ। ਸਭ ਕੁਛ ਕਰਮ ਹੈ, ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਈ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ। ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖੰ, ਜੈ ਦੇਖਾਂ ਤਹ ਸੋਈ। ਅਸਲ ਵਿੱਚ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ ਅਤੇ ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਇਸ ਵਿਚਾਰ ਨੂੰ ਇਉਂ ਦਰਸਾਉਂਦੀ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧਨਾ ਆਵੇ ਨਾਮ ਨਾ ਲੱਗੇ ਪਿਆਰ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤਿਸ਼ਨਾ ਸੰਗ ਬਸਤ ਹੈ ਜਾ ਤੇ ਥਿਰ ਨਾ ਰਾਈ। ਮਨੁਮਾ ਜੀਤ ਹਰ ਮਿਲੇ ਤੈ ਸੂਰਤਨ ਵੀਸ। ਇਸੇ ਲਈ ਗੁਰਬਾਣੀ ਵਿੱਚ ਬਾਰ ਬਾਰ ਮਨ ਨੂੰ ਖੋਜਣ, ਮਨ ਨੂੰ ਪੜ੍ਹਨ, ਮਨ ਨੂੰ ਕਰਨ, ਮਨ ਨੂੰ ਮਾਰਨ ਦਾ ਉਪਦੇਸ਼ ਦਿੱਤਾ ਗਿਆ ਹੈ, ਨਾ ਕਿ ਤਨ ਦਾ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਸੰਤੁਸ਼ਟ ਅਤੇ ਮਸਤ ਹੈ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਹੋ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਹੁਨਿਤ ਪਾਈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਜਿੰਨੀ ਅੰਦਰ ਭਾਲਿਆ ਗੁਰਸ਼ਬ ਸੁਹਾਵੇ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਭਾਰ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਹੂਏ ਕੈਸੇ ਹਰ ਪਾਏ। ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ, ਆਪਣੇ ਗਿਰਵਾਨ ਮੇਂ ਸਿਰ ਨੀਵਾਂ ਕਰ ਦੇਖ। ਸੋ ਭਗਤ ਸ਼ੇਖ ਫਰੀਦ ਜੀ ਦੀ ਉਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਰੀਕੀ ਅਤੇ ਵਿਸ਼ਾਲ ਬੁੱਧੀ ਜੇ ਭਟਕਦੇ ਮਨ ਨੂੰ ਖੋਜਣ ਅਤੇ ਘੜਨ ਲਈ ਵਰਤੀ ਜਾਏ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪ੍ਰਾਣ ਬਣਾ ਸਕਦੀ ਹੈ। ਸੋ ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਲਾਜ਼ਮੀ ਹੈ। ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨ ਲਈ ਕਰਨਾ ਲਾਜ਼ਮੀ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ ਤੇ ਅੰਦਰ ਆਣੇ। ਇੱਕ ਮਨ ਇੱਕ ਆਰਾਧਨਾ, ਬਾਹਰ ਜਾਂਦਾ ਵਰਜ ਰਹਾਵੇ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੋ ਜਾਂਦੀ ਹੈ। ਤਿਸ਼ਨਾ, ਚਿੰਤਾ, ਡਰ, ਦਵੈਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਅਹੰਕਾਰ ਟੁੱਟਦਾ ਹੈ, ਸ਼ਬਦ ਸੁਰ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਇਹ ਕਾਲਨਾ ਅਤ ਕਠਿਨ ਹੈ, ਕਿਉਂਕਿ ਇਸ ਨੁਕਤੇ ਨੂੰ ਸਮਝੀਏ, ਇਹ ਕਾਲਨਾ ਅਤ ਕਠਿਨ ਹੈ ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਝੀ ਅਤੇ ਵਿਕਾਰੀ ਗਿਲਾਨੀ ਦੀ ਬਦਬੂ, ਸੜਾਂਦ, ਹਵਾੜ, ਭੜਾਸ, ਦੁਰਗੰਧ ਇਹ ਮਹਿਸੂਸ ਹੁੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ ਅਤੇ ਬੁਲਬਲਿਆਂ ਨੂੰ ਸਾਵਧਾਨਤਾ ਅਤੇ ਗੁਰਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ, ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਨਾਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ, ਫੁਰਨਿਆਂ ਅਤੇ ਬਲਬਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਅਤੇ ਭਾਵਨਾ ਉੱਤੇ ਕੋਈ ਨਵੀਂ ਆਤਮਿਕ ਪਿਉਣ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਵ ਮਨੇ ਵਿਆਪੀ, ਮਨੇ ਮਾਰ ਕਵਨ ਸਿੱਧ ਸਥਾਪੀ। ਕਵਨ ਸੋ ਮੁੜ ਜੋ ਮਨ ਮਾਰੈ, ਕਵਨ ਕੋ ਮਾਰ ਕਹੋ ਕਿਸ ਤਾਰੇ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਇਸ ਲਈ ਜਿੱਥੇ ਗੁਰਬਾਣੀ ਵਿੱਚ ਮਨ ਨੂੰ ਮਾਰਨ ਪ੍ਰਤੀ ਵਿਚਾਰ ਆਉਂਦੀ ਹੈ, ਉਸਦਾ ਮਤਲਬ ਇਹੀ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ, ਦ੍ਰਿਸ਼, ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸਾ ਤ੍ਰਿਸ਼ਨਾ ਵੱਲੋਂ ਮੋੜ ਕੇ ਨਿਰਮਲ ਬਣਾਉਣਾ ਹੈ। ਸੇਵਾ ਸਿਮਰਨ ਲਈ ਕੋਈ ਉਮਾ ਪੈਦਾ ਕਰਕੇ ਜੀਵਨ ਨੂੰ ਕੋਈ ਨਵੀਂ ਆਤਮਿਕ ਸਿਹਤ ਦੇਣੀ ਹੈ ਅਥਵਾ ਪਿਉਂਦ ਚਾੜਨੀ ਹੈ। ਜਤ ਪਹਾਰਾ ਧੀਰੇ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਸ਼ਬਦ ਸੂਝੇ ਤਾਂ ਮਨ ਸਿਉ ਲੂਝੇ, ਮਨਸਾ ਮਾਰ ਸਮਾਵਣਿਆ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੇ ਜਨ ਸੋਏ। ਇਸ ਗਾਖੜੀ ਖੇਡ ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸਾਧ ਸੰਗਤ ਵਿੱਚ ਆਸਾਨ ਅਤੇ ਸਵਾਦਲੀ ਹੋ ਜਾਂਦੀ ਹੈ ਅਤੇ ਛੇਤੀ ਹੀ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਕੈ ਸੰਗ ਨਾ ਕਤਹੂੰ ਤਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬਹੁ ਨਾ ਤਾਓ। ਸਾਧ ਸੰਗਤ ਅਤ ਗੁਰ ਕਿਰਪਾ ਤੇ, ਪਕੜਿਓ ਗੜ ਕੋ ਰਾਜਾ, ਪਕੜਿਓ ਗੜ ਕੋ ਰਾਜਾ। ਸਾਧ ਸੰਗਤ ਮਿਲ ਮਨ ਵਸ ਆਇਆ, ਸਾਧ ਸੰਗਤ ਮਨ ਵਸ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।